ਕਿ ਤੁਸੀਂ ਇਸ ਬੱਚੇ ਨੂੰ ਹੁਣ ਤੋਂ ਹੀ ਪਰਮੇਸ਼ੁਰ ਦੀ ਭਗਤੀ ਕਰਾਇਓ। ਕਿਉਂਕਿ ਜੇ ਆਦਮੀ ਬਾਅਦ ਵਿੱਚ ਲੱਗੇ ਤਾਂ ਸੰਸਕਾਰ ਇੰਨੇ ਗਲਤ ਹੋ ਜਾਂਦੇ ਆ, ਚਿੱਤ ਨਹੀਂ ਲੱਗਿਆ ਕਰਦਾ। ਬਚਪਨ ਦਾ ਕੀਤਾ ਹੋਇਆ ਕੰਮ ਸਾਰੀ ਜ਼ਿੰਦਗੀ 'ਚ ਅਸਰ ਪਾਉਂਦਾ ਆਦਮੀ 'ਤੇ। ਜਿਹਾ ਜਿਹਾ ਬਣਾ ਦਿਓ ਬੱਚੇ ਨੂੰ, ਉਹੋ ਜਿਹਾ ਹੀ ਬਣ ਜਾਂਦਾ। ਸੋ ਭਾਈ ਮਰਦਾਨਾ ਉਹ ਪਰਮੇਸ਼ੁਰ ਦਾ ਭਜਨ ਕਰਾਉਂਦੇ ਨੇ, ਪਾਠ ਕਰਾਉਂਦੇ ਨੇ। ਜੋ ਸਾਡੀ ਬਾਣੀ ਹੈ, ਸਾਡੀ ਬੋਲੀ 'ਚ ਉਹਦਾ ਇਹ ਪਾਠ ਕਰਦਾ, ਨਮਾਜ਼ਾਂ ਪੜ੍ਹਦਾ। ਜਾਂ 18 ਸਾਲ ਦਾ ਹੁੰਦਾ, ਅਸੀਂ ਵਹੀ ਉਸ ਨੂੰ ਇਕੱਠੇ ਹੋ ਕੇ ਫੜਾ ਦਿੰਦੇ ਹਾਂ ਵੀ ਲੈ ਭਾਈ ਹੁਣ ਤੂੰ ਆਪਣੀ ਡਾਇਰੀ ਆਪ ਲੈ। ਇਸੇ ਤਰ੍ਹਾਂ ਜਦ ਚੜ੍ਹਾਈ ਕਰ ਜਾਂਦਾ, ਫਿਰ ਸਾਡੀ ਪੰਚਾਇਤ ਬੈਠ ਕੇ ਉਹ ਟਾਈਮ ਗਿਣਦੀ ਹੈ ਜਿਹੜਾ ਪਰਮੇਸ਼ੁਰ ਦੇ ਨਿਮਿੱਤ ਲੱਗਿਆ। ਉਹ ਅਸੀਂ ਗਿਣ ਕੇ ਉਹਦੀ ਉਮਰ ਗਿਣਦੇ ਹਾਂ, ਬਾਕੀ ਉਮਰ ਨੂੰ ਅਸੀਂ ਲੇਖੇ 'ਚ ਨਹੀਂ ਗਿਣਦੇ। ਕਿਉਂਕਿ ਬਾਕੀ ਜਿਹੜੀ ਉਮਰ ਹੈ ਉਹ ਪਰਮੇਸ਼ੁਰ ਦੇ ਲੇਖੇ 'ਚ ਨਹੀਂ ਲੱਗੀ। ਕਿਸੇ ਦੀ ਬਾਲ ਬੱਚੇ ਪਾਲਣ ਦੇ ਲੇਖੇ 'ਚ ਲੱਗੀ ਹੈ, ਕਿਸੇ ਦੀ ਪੜ੍ਹਨ ਦੇ ਲੇਖੇ 'ਚ ਲੱਗੀ ਹੈ, ਕਿਸੇ ਦੇ ਜ਼ਮੀਨਾਂ ਜਾਇਦਾਦਾਂ ਬਣਾਉਣ ਦੇ ਲੇਖੇ 'ਚ ਲੱਗੀ ਹੈ, ਕਿਸੇ ਦੇ ਮੁਕੱਦਮਿਆਂ ਚਲਾਉਣ ਦੇ ਝਗੜੇ ਝਾਟੇ ਕਰਦਿਆਂ ਲੇਖੇ 'ਚ ਲੱਗੀ ਹੈ, ਕੋਈ ਪਰੇਸ਼ਾਨੀਆਂ ਦੇ ਲੇਖੇ 'ਚ ਜ਼ਿੰਦਗੀ ਲਾਉਂਦਾ, ਕੋਈ ਘਾਟਿਆਂ 'ਚ ਲਾਉਂਦਾ, ਕੋਈ ਮਸਤੀਆਂ 'ਚ ਲਾਉਂਦਾ, ਕੋਈ ਨਸ਼ੇ ਪੀਣ ਦੇ ਲੇਖਿਆਂ 'ਚ ਲਾਉਂਦਾ ਹੈ। ਉਹ ਉਮਰ ਨੂੰ ਅਸੀਂ ਗਿਣਦੇ ਨਹੀਂ। ਉਮਰਾਂ ਵਿੱਚ ਲੇਖੇ ਦੇ ਜੋ ਯਾਰ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸਾਂਝਦੇ ਫਜਰੇ। ਕਹਿਣ ਲੱਗੇ ਭਾਈ ਮਰਦਾਨਾ, ਲੇਖੇ 'ਚ ਤਾਂ ਉਹੀ ਉਮਰ ਲੱਗਦੀ ਹੈ ਜਿਹੜੀ ਵਾਹਿਗੁਰੂ ਦੇ ਯਾਦ ਵਿੱਚ ਲੰਘਦੀ, ਬਾਕੀ ਸਮਾਂ ਤਾਂ ਲੇਖੇ 'ਚ ਨਹੀਂ ਲੱਗਿਆ, ਉਹ ਤਾਂ ਘਾਟੇ ਦਾ ਗਿਆ। ਸੋ ਇਸ ਲੇਖੇ 'ਚ ਜਿਹੜਾ ਸਾਡਾ ਸਮਾਂ ਲੱਗ ਜਾਵੇ, ਹੁਣ ਤੁਸੀਂ ਸੰਗਤ 'ਚ ਆਏ ਹੋ, ਚਿੱਤ ਬੇਤੀਆਂ ਇਕਾਗਰ ਕਰਕੇ ਜਦ ਸੁਣਦੇ ਹੋ ਤਾਂ ਇਹ ਲੇਖੇ ਵਿੱਚ ਲੱਗ ਰਹੀ ਹੈ। ਇਹ ਥੋੜ੍ਹੀ ਤੇ ਥੋੜ੍ਹੀ ਸੰਗਤ ਕੀਤੀ ਹੋਈ ਦਾ ਵੀ ਬਹੁਤ ਬੜਾ ਫਲ ਪ੍ਰਾਪਤ ਹੋਇਆ ਕਰਦਾ। ਇੱਕ ਵਾਰੀ ਦੋ ਵੱਡੇ ਦੇ ਰਿਸ਼ੀ ਭਾਰਤ ਵਰਸ਼ ਦੇ ਜੋ ਮਸ਼ਹੂਰ ਰਿਸ਼ੀ ਨੇ, ਇੱਕ ਦਾ ਨਾਮ ਵਸ਼ਿਸ਼ਠ ਜੀ ਹੈ, ਜਿਹੜੇ ਸ਼੍ਰੀ ਰਾਮ ਚੰਦਰ ਜੀ ਦੇ ਅਧਿਆਤਮਿਕ ਗੁਰੂ ਸੀਗੇ। ਦੂਸਰੇ ਰਿਸ਼ੀ ਦਾ ਨਾਮ ਵਿਸ਼ਵਾਮਿੱਤਰ ਹੈ, ਜਿਹੜੇ ਉਹਨਾਂ ਦੇ ਸ਼ਸਤਰ ਗੁਰੂ ਸੀ, ਸ਼ਸਤਰ ਸਿਖਾਉਣ ਵਾਲੇ। ਇਹਨਾਂ ਦੋਹਾਂ ਦਾ ਸੰਵਾਦ ਹੋ ਗਿਆ। ਇੱਕ ਵਿਵਾਦ ਹੁੰਦਾ, ਇੱਕ ਸੰਵਾਦ ਹੁੰਦਾ। ਵਿਵਾਦ ਹੁੰਦਾ ਝਗੜਾ ਹੋਣਾ ਅਤੇ ਮੰਨਣੀ ਕੋਈ ਗੱਲ, ਸੰਵਾਦ ਹੁੰਦੀ ਹੈ ਵਿਚਾਰ। ਵਿਚਾਰ ਹੋ ਗਈ ਤਾਂ ਉੱਥੇ ਵਿਚਾਰ ਸਤਸੰਗ ਦਾ ਮਹਾਤਮ ਚੱਲ ਰਿਹਾ ਸੀ ਵੀ ਸਤਸੰਗ ਦਾ ਕੀ ਮਹਾਤਮ ਹੁੰਦਾ। ਤਾਂ ਵਿਸ਼ਵਾਮਿੱਤਰ ਨੇ ਕਿਹਾ ਕਿ ਵਸ਼ਿਸ਼ਠ ਜੀ, ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਮੈਨੂੰ ਤਾਂ ਯਕੀਨ ਨਹੀਂ ਆਉਂਦਾ ਇਸ ਗੱਲ ਦੇ ਉੱਤੇ ਕਿ ਇੰਨਾ ਮਹਾਤਮ ਵੀ ਹੁੰਦਾ ਸਤਸੰਗ ਦਾ। ਕੀ ਕਹਿੰਦੇ ਸੀ? ਕਹਿੰਦੇ ਵੀ ਵਿਸ਼ਵਾਮਿੱਤਰ ਕਹਿੰਦਾ ਤਪ ਦਾ ਮਹਾਤਮ ਜ਼ਿਆਦੇ ਹੈ, ਉਹ ਕਹਿੰਦੇ ਸਤਸੰਗ ਦਾ ਜ਼ਿਆਦੇ ਆ। ਕਹਿੰਦੇ ਸਤਸੰਗ ਦਾ ਕਾਹਦਾ ਮਹਾਤਮ ਹੈ? ਦੇਖੋ ਆਪਾਂ ਹੁਣ ਬੈਠੇ ਹਾਂ, ਉੱਪਰ ਸ਼ਾਮਿਆਨਾ ਲੱਗਿਆ ਹੋਇਆ, ਪਿਆਸ ਲੱਗੇ ਪਾਣੀ ਪੀ ਸਕਦਾ, ਆਰਾਮ ਨਾਲ ਬੈਠੇ ਹਾਂ, ਕੋਈ ਤਕਲੀਫ ਨਹੀਂ ਹੈ। ਸਰਦੀਆਂ ਹੋਣ ਤਾਂ ਸ਼ਾਮਿਆਨੇ ਲੱਗ ਜਾਂਦੇ ਨੇ, ਠੰਡੀ ਹਵਾ ਨਹੀਂ ਆਉਣ ਦਿੰਦੇ, ਗਰਮੀਆਂ ਹੋਣ ਪੱਖੇ ਚੱਲਦੇ ਨੇ, ਬਈ ਇੰਨੇ ਆਰਾਮ ਦੇ ਨਾਲ ਜਿਹੜਾ ਕਰਿਆ ਜਾਂਦਾ ਕੰਮ, ਉਹਦਾ ਕਾਹਦਾ ਫਲ ਹੈ? ਦੇਖੋ ਤਪੱਸਿਆ, ਉੱਪਰੋਂ ਤਾਂ ਸੇਕ ਪੈ ਰਿਹਾ ਜੇਠ ਦੇ ਮਹੀਨੇ ਸੂਰਜ ਦਾ, ਅਤੇ ਆਲੇ ਦੁਆਲੇ ਚਾਰ ਧੂਣੀਆਂ ਲਾਈਆਂ ਹੋਈਆਂ। ਸਰਦੀਆਂ ਦੇ ਅੰਦਰ ਜਦ ਆਦਮੀ ਰਜਾਈ 'ਚੋਂ ਨਹੀਂ ਨਿਕਲਦਾ, ਉਸ ਵੇਲੇ ਉਹ ਠੰਡੇ ਪਾਣੀ 'ਚ ਖੜ੍ਹਾ, ਨਹਿਰ ਦੇ ਵਿੱਚ, ਟੋਭੇ ਦੇ ਵਿੱਚ, ਗਲ ਗਲ ਪਾਣੀ ਤੱਕ ਪੁੱਠਾ ਲੜਕ ਕੇ ਤਪੱਸਿਆ ਕਰ ਰਿਹਾ, ਭੁੱਖਾ ਰਹਿ ਕੇ ਕਰ ਰਿਹਾ, ਸੂਲਾਂ 'ਤੇ ਪੈ ਕੇ ਕਰ ਰਿਹਾ, ਰੋੜਾਂ 'ਤੇ ਪੈ ਕੇ ਕਰ ਰਿਹਾ। ਕਹਿੰਦੇ ਉਹਦਾ ਫਿਰ ਤਪੱਸਿਆ ਦਾ ਫਲ ਕਿਵੇਂ ਸਤਸੰਗ ਦੇ ਬਰਾਬਰ ਹੋ ਜਾਏਗਾ? ਉਹਦਾ ਤਾਂ ਫਲ ਹਜ਼ਾਰਾਂ ਗੁਣਾ ਵੱਧ ਚਾਹੀਦਾ। ਜਦ ਫੈਸਲਾ ਨਾ ਹੋਇਆ, ਦੋਏ ਜਣੇ ਬਰਮਾ ਦੇਵਤਾ ਦੇ ਪਾਸ ਚਲੇ ਗਏ। ਬਰਮਾ ਜੀ ਕਹਿਣ ਲੱਗੇ ਵੀ ਤੁਸੀਂ ਸ਼ਿਵਜੀ 'ਤੇ ਫੈਸਲਾ ਕਰਾਓ। ਸ਼ਿਵਜੀ ਮਹਾਰਾਜ ਕੋਲ ਗਏ, ਕਹਿੰਦੇ ਤੁਸੀਂ ਵਿਸ਼ਨੂੰ ਮਹਾਰਾਜ 'ਤੇ ਕਰਾਓ। ਵਿਸ਼ਨੂੰ ਜੀ ਕੋਲ ਗਏ, ਉਹਨਾਂ ਨੇ ਕਿਹਾ ਇਹਨਾਂ ਨੇ ਪ੍ਰਤੱਖ ਦੇਖੇ ਬਿਨਾਂ ਗੱਲ ਨਹੀਂ ਮੰਨਣੀ, ਤਾਂ ਚਲੋ ਇਹਨਾਂ ਨੂੰ ਪ੍ਰਤੱਖ ਦੀ ਗੱਲ ਸਮਝਾਈਏ। ਉਸ ਵੇਲੇ ਕਹਿਣ ਲੱਗੇ ਤੁਸੀਂ ਸ਼ੇਸ਼ਨਾਗ ਦੇ ਕੋਲ ਜਾਓ। ਸ਼ੇਸ਼ਨਾਗ ਦੇ ਕੋਲ ਗਏ, ਉਹ ਕਹਿਣ ਲੱਗੇ ਦੇਖੋ ਪ੍ਰੇਮੀਓ, ਮੇਰੀ ਡਿਊਟੀ ਲੱਗੀ ਹੈ ਕਿ ਆਹ ਜਿਹੜਾ ਸੰਸਾਰ ਹੈ ਇਹਦਾ ਸੰਤੁਲਨ ਨਾ ਵਿਗੜੇ, ਇਹਦੀ ਗੁਰੂਤਵ ਕਾਇਮ ਰਹੇ, ਗ੍ਰੈਵਿਟੀ। ਜੇ ਗ੍ਰੈਵਿਟੀ 'ਚ ਫਰਕ ਪੈ ਜਾਵੇ ਤਾਂ ਇਹ ਧਰਤੀਆਂ ਡੋਲਣ ਲੱਗ ਜਾਣਗੀਆਂ, ਔਰ ਬਹੁਤ ਵੱਡਾ ਐਕਸੀਡੈਂਟ ਹੋ ਜਾਏਗਾ। ਸੂਰਜ ਦੇ ਵਿੱਚ ਜਾ ਕੇ ਲੱਗੂ, ਕੋਈ ਕਿਸੇ ਤਾਰੇ ਜਾ ਕੇ ਲੱਗੂ, ਅਤੇ ਮੈਂ ਪਰਮੇਸ਼ੁਰ ਦਾ ਨਵਾਂ ਨਾਮ ਉਚਾਰਨ ਕਰਦਾ। ਗੁਰੂ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਦੋ ਜੀਵਾਂ ਨੇ ਅਤੇ 2000 ਨਾਮ ਨਵੇਂ ਰੋਜ਼ ਪਰਮੇਸ਼ੁਰ ਦੇ ਉਚਾਰਨ ਕਰਦਾ। ਵੀ ਉਹ ਨਾਮ ਦੇ ਕਰਕੇ ਧਰਤੀਆਂ ਦਾ ਸੰਤੁਲਨ ਕਾਇਮ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਪਹਿਲਾਂ ਤੁਸੀਂ ਤਪੱਸਿਆ ਦਾ ਫਲ ਦੇਵੋ ਜਿਹਦੇ ਨਾਲ ਇਹ ਧਰਤੀਆਂ ਟਿਕ ਜਾਣ। ਵਿਸ਼ਵਾਮਿੱਤਰ ਕਹਿੰਦਾ 10,000 ਸਾਲ ਦੀ ਤਪੱਸਿਆ ਦਾ ਮੈਂ ਫਲ ਦਿੰਦਾ। ਧਰਤੀਆਂ ਡੋਲਦੀਆਂ ਨੇ, 20,000 ਸਾਲ ਦੀ ਤਪੱਸਿਆ, 58,000 ਸਾਲ ਦੀ ਕਰਿਆ ਸੀ, ਕਹਿੰਦਾ ਮੈਂ 58,000 ਸਾਲ ਦੀ ਤਪੱਸਿਆ ਦਾ ਫਲ ਦਿੰਦਾ। ਧਰਤੀਆਂ ਡੋਲਣ 'ਤੇ ਰਾਜੀ। ਕਹਿੰਦੇ ਹੋਰ, ਕਹਿੰਦਾ ਹੋਰ ਤਾਂ ਮੈਂ ਕਰੀ ਨਹੀਂ। ਕਹਿੰਦੇ ਤੁਸੀਂ ਦੋ ਵਿਸ਼ਿਸ਼ਟ ਜੀ, ਹੁਣ ਸਤਸੰਗ ਦਾ ਫਲ। ਵਸ਼ਿਸ਼ਟ ਜੀ ਨੇ ਉਸ ਵੇਲੇ ਕਿਹਾ ਮੈਂ ਜ਼ਿਆਦਾ ਨਹੀਂ, ਸਿਰਫ 4 ਘੜੀ ਸਤਸੰਗ ਕੀਤੀ ਹੋਈ ਦਾ ਫਲ ਦਿੰਦਾ, 100 ਮਿੰਟ ਸਤਸੰਗ ਦਾ ਫਲ ਦਿੰਦਾ। ਉਸੇ ਵੇਲੇ ਸਾਰੀਆਂ ਧਰਤੀਆਂ ਡੋਲਣ 'ਤੇ ਹਟ ਗਈਆਂ। ਵਿਸ਼ੇਸ਼ ਨਾਲ ਕਹਿਣ ਲੱਗਿਆ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਆਪ ਇਹ ਦੇਖ ਲਿਆ, 100 ਮਿੰਟ ਦੀ ਸਤਸੰਗ, 58,000 ਸਾਲ ਦੀ ਤਪੱਸਿਆ, ਉਹ ਬਰਾਬਰ ਨਹੀਂ ਇਹਦੇ ਪਹੁੰਚੀ। ਸੋ ਉਹ ਸਤਸੰਗ ਦੇ ਵਿੱਚ ਸਤਸੰਗ ਦੀ ਆਪਾਂ ਬੈਠੇ ਹਾਂ, ਅਤੇ ਸਾਨੂੰ ਗੁਰੂ ਮਹਾਰਾਜ ਇਸ ਤਰ੍ਹਾਂ ਨਾਲ ਪਿਆਰ ਨਾਲ ਸਮਝਾਉਂਦੇ ਨੇ, ਪੜ੍ਹੋ ਪਿਆਰ ਨਾਲ।
ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੂ ਕੜੀਆਂ, ਸਤਸੰਗਤ ਮਿਲਾ ਦੂ ਕੜੀਆਂ,
ਆਦੀ ਘੜੀ ਆਦੀ ਹੂੰ ਫੋਨਾਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾ। ਇੱਕ ਘੜੀ ਸਾਢੇ 24 ਮਿੰਟ ਦੀ ਹੁੰਦੀ ਹੈ, ਅੱਧੀ 12:15 ਦੀ, ਅਤੇ ਉਸ ਤੋਂ ਅੱਧੀ 6 ਮਿੰਟ ਤੋਂ ਕੁਛ ਥੋੜ੍ਹੇ ਜਿਹੇ ਸਕਿੰਟ, 12 ਸਕਿੰਟ ਉੱਪਰ, 15 ਸਕਿੰਟ ਉੱਪਰ। ਕਹਿੰਦੇ ਇੰਨੀ ਸੰਗਤ ਦਾ ਵੀ ਫਲ ਹੋ ਜਾਇਆ ਕਰਦਾ, 6 ਮਿੰਟ ਸੰਗਤ ਕਰੀ ਦਾ ਵੀ ਫਲ ਹੋ ਜਾਂਦਾ। ਮਹਾਰਾਜ ਕਹਿੰਦੇ ਇਹ ਤਾਂ ਬਹੁਤ ਹੈ, ਇਦੋਂ ਵੀ ਘੱਟ ਜੇ ਕਰ ਲਵੇ ਉਹਦਾ ਵੀ ਫਲ ਹੈ, ਇਹ ਬਹੁਤ ਵੱਡਾ ਫਲ ਹੈ, ਥੋੜ੍ਹਾ ਫਲ ਨਹੀਂ ਹੈ। ਇੱਕ ਵਾਰੀ ਐਸੀ ਮਹਾਂਪੁਰਸ਼ ਦੱਸਿਆ ਕਰਦੇ ਨੇ ਕਿ ਕੋਈ ਨਗਰ ਸੀ, ਉਹਦੇ ਅੰਦਰ ਇੱਕ ਪਰਿਵਾਰ ਰਹਿੰਦਾ ਸੀ। ਉਹ ਪਰਿਵਾਰ ਚੋਰੀ ਕਰਿਆ ਕਰਦਾ ਸੀ, ਚੋਰੀ ਕਰਕੇ ਗੁਜ਼ਾਰਾ ਕਰਨਾ ਉਸਨੂੰ। ਉਹ ਜਿਸ ਵਕਤ ਉਹਨਾਂ ਦਾ ਮਰਨ ਲੱਗਿਆ, ਸੀਨੀਅਰ ਮੈਂਬਰ ਅਤੇ ਬੱਚਾ ਛੋਟਾ ਸੀ ਉਸ ਵੇਲੇ, ਗੋਦੀ ਸੀ, ਉਹ ਕਹਿਣ ਲੱਗਿਆ ਹੁਣ ਮੈਂ ਬਚਣਾ ਨਹੀਂ ਹੈ। ਘਰਵਾਲੀ ਨੂੰ ਕਹਿਣ ਲੱਗਿਆ ਮੇਰੀ ਗੱਲ ਸੁਣ ਲੈ, ਗੱਲ ਇਹ ਹੈ ਕਿ ਆਪਾਂ ਨੂੰ ਕੰਮ ਕੋਈ ਨਹੀਂ ਆਉਂਦਾ, ਮੁੱਢ ਤੋਂ ਮੇਰਾ ਪਿਓ ਵੀ ਚੋਰੀ ਕਰਦਾ ਸੀ, ਮੇਰਾ ਦਾਦਾ ਵੀ ਚੋਰੀ ਕਰਦਾ ਸੀ, ਮੇਰਾ ਪੜਦਾਦਾ ਵੀ ਚੋਰੀ ਕਰਦਾ ਸੀ, ਅਸੀਂ ਚੋਰੀ ਉਹ ਕਰਨ ਜਾਣਦੇ ਹਾਂ, ਇਹ ਸਾਡੇ ਖੂਨ ਦੇ ਵਿੱਚ ਰਚ ਗਈ ਹੈ ਚੀਜ਼, ਅਤੇ ਬੱਚੇ ਨੂੰ ਤੂੰ ਬਣੇ ਹੋਏ ਨੂੰ ਚੋਰੀ ਕਰਨ ਲਈ, ਅਤੇ 3-4 ਗੱਲਾਂ ਇਹਨੂੰ ਕਹਿ ਦੇਣੀਆਂ। ਇੱਕ ਤਾਂ ਇਹ ਕਹਿਣੀ ਹੈ ਵੀ ਚੋਰੀ ਕਰਕੇ ਮੰਨਣਾ ਨਹੀਂ, ਚਾਹੇ ਟੁਕੜਾ ਟੁਕੜੇ ਕਰ ਦੇਣ ਘੱਟ ਘੱਟ ਕੇ। ਕਹਿੰਦੀ ਠੀਕ ਹੈ, ਜਾਂ ਜਵਾਨ ਹੋ ਮੈਂ ਇਹ ਗੱਲ ਕਹਿ। ਦੂਸਰੀ ਗੱਲ ਇਹਨੂੰ ਇਹ ਕਹਿਣੀ ਹੈ ਵੀ ਭੁੱਲ ਕੇ ਵੀ ਕਦੇ ਸਤਸੰਗ 'ਚ ਨਾ ਜਾਵੇ, ਕਿਸੇ ਤਰੀਕੇ ਨਾਲ ਵੀ ਇਹ ਸਤਸੰਗ ਨਾ ਜਾਵੇ। ਆਹ ਗੱਲ ਸਾਡੇ ਖਿਲਾਫ਼ ਹੈ, ਉਹ ਸਤਸੰਗ ਵਾਲੇ ਸਾਡੇ ਕਿੱਤੇ ਨੂੰ ਮਾੜਾ ਕਹਿੰਦੇ ਨੇ, ਦੁਸ਼ਮਣ ਨੇ ਉਹ ਸਾਡੇ, ਸਾਡਾ ਦਿਲ ਤੋੜਦੇ ਨੇ, ਸੋ ਇਸ ਕਰਕੇ ਇਹਨੂੰ ਸਤਸੰਗ 'ਚ ਨਾ ਜਾਣਦੇ। ਤੀਸਰਾ ਇਹ ਹੈ ਕਿ ਕਦੇ ਵੀ ਭੇਤ ਨਹੀਂ ਦੇਣਾ, ਗੱਲ ਨਹੀਂ ਕੱਢਣੀ ਹੈ, ਕਿਸੇ ਨੂੰ ਆਪਣਾ ਪੇਸ਼ਾ ਨਹੀਂ ਦੱਸਣਾ, ਬਾਹਰਲੇ ਪਾਸੇ ਮਾੜਾ ਮੋਟਾ ਕੰਮ ਕਰਨਾ, ਚਾਹੇ ਘਾਟਾ ਪਵੇ ਚਾਹੇ ਵਾਧਾ ਪਵੇ, ਅਸਲੀ ਕੰਮ ਆਪਣਾ ਇਹ ਹੋਣਾ। ਬੱਚਾ ਜਦ 12 ਸਾਲ ਦਾ ਹੋ ਗਿਆ, ਕਹਿਣ ਲੱਗਿਆ ਮਾਂ ਜੀ ਦੇਖੋ ਵਿਹਲੇ ਬੈਠੇ ਖਾਂਦੇ ਹਾਂ, ਮੈਂ ਹੁਣ 12 ਸਾਲ ਦਾ ਹੋ ਗਿਆ, ਕਿਸੇ ਦੇ ਡੰਗਰ ਚਾਰ ਦੂੰਗਾ, ਕਿਸੇ ਦੀ ਗੁਡਾਈ ਕਰ ਦੂੰਗਾ, ਕਿਸੇ ਦੇ ਖੇਤ ਦੀ ਰਾਖੀ ਕਰ ਦੂੰਗਾ, ਕਿਸੇ ਹੋਰ ਮੈਂ ਨੌਕਰੀ ਚੌਕਰੀ ਦੇ ਵਿੱਚ ਕੰਮ ਕਰ ਲੂੰਗਾ ਅਤੇ ਮੇਰਾ ਵੀ ਕੁਛ 2-4-10 ਰੁਪਈਏ ਆਉਣਗੇ, ਗੁਜ਼ਾਰਾ ਚੱਲ ਜਾਏਗਾ। ਕਹਿਣ ਲੱਗੀ ਨਾ ਪੁੱਤ, ਅਜੇ ਤੂੰ ਛੋਟਾ ਹੈ, ਅਜੇ ਨਹੀਂ, ਤੈਨੂੰ ਮੈਂ ਦੱਸੂ ਜਦ ਕੰਮ ਕਰਨਾ। ਕਹਿੰਦੀ ਅਜੇ ਤਕੜਾ ਹੋ ਜਾ, ਬਹੁਤ ਪਾਲਿਆ, ਜਵਾਨ ਕਰਿਆ, ਵਰਜਿਸ਼ਾਂ ਕਰਾ ਕਰਾ ਕੇ, ਜਾਂ 18 ਸਾਲ ਦਾ ਹੋਇਆ। ਕਹਿੰਦੀ ਦੇਖ ਪੁੱਤ, ਅੱਜ ਬਹਿ ਜਾ, ਅੱਜ ਮੈਂ ਤੈਨੂੰ ਗੱਲ ਦੱਸਣ ਲੱਗੀ ਹਾਂ। ਇਹ ਗੱਲ ਕਿਸੇ ਕੋਲ ਭੇਤ ਨਹੀਂ ਕੱਢਣਾ, ਉਹ ਇਹ ਹੈ ਕਿ ਆਪਣਾ ਖਾਨਦਾਨ ਚੋਰਾਂ ਦਾ ਖਾਨਦਾਨ ਹੈ, ਆਪਾਂ ਚੋਰੀ ਕਰਕੇ ਗੁਜ਼ਾਰਾ ਕਰਦੇ ਹਾਂ। 6-7 ਪੁਸ਼ਤਾਂ ਤੱਕ ਤਾਂ ਤੇਰੇ ਪਿਓ ਨੂੰ ਪਤਾ ਸੀ, ਅਤੇ 1 ਪੁਸ਼ਤ ਹੁਣ ਤੇਰੀ ਆ ਗਈ, ਚੋਰੀ ਕਰਨੀ ਹੈ, ਦੂਆ ਕੰਮ ਨਹੀਂ ਕੋਈ ਵੀ ਕਰਨਾ। ਪਰ 2-3 ਬਚਨ ਨੇ, 1 ਬਚਨ ਤਾਂ ਇਹ ਹੈ ਕਿ ਕਦੇ ਵੀ ਆਪਣੇ ਪੇਸ਼ੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ, ਦੂਸਰਾ ਇਹ ਹੈ ਕਿ ਚੋਰੀ ਕਰਕੇ ਫਿਰ ਮੰਨਣਾ ਨਹੀਂ, ਚਾਹੇ ਮਾੜਾ ਮਾੜਾ ਕੱਟ ਕੱਟ ਕੇ ਛੱਡ ਦੇਣ ਤਾਂ ਵੀ ਨਹੀਂ ਮੰਨਣਾ। ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਸਤਸੰਗ ਦੇ ਵਿੱਚ ਭੁੱਲ ਕੇ ਵੀ ਨਹੀਂ ਕਦੇ ਜਾਣਾ। ਸੋ 3 ਗੱਲਾਂ ਤੂੰ ਯਾਦ ਰੱਖੀ, ਚੋਰੀ ਕਰਨ ਲਾਤਾ ਬੱਚਾ, ਚੋਰੀ ਕਰਦਾ ਲੈ ਆਉਂਦਾ ਹਨੇਰੇ ਵਿੱਚ, ਫਿਰ ਚੋਰੀਆਂ ਕਰਦਾ, ਐਕਸਪਰਟ ਹੋ ਗਿਆ ਚੋਰੀਆਂ ਕਰਨ 'ਚ। ਇੱਕ ਵਾਰੀ ਉਹਦੇ ਮਨ 'ਚ ਆਇਆ ਕਿ ਵੱਡੀ ਚੋਰੀ ਕਰੀ ਜਾਵੇ, ਉਸ ਵੇਲੇ ਰਾਜੇ ਦੀ ਚੋਰੀ ਕਰ ਲਈ, ਰਾਜੇ ਨੇ ਸਾਰੇ ਨਾਕੇ ਬੰਦ ਕਰਾਤੇ ਵੀ ਚੋਰ ਨਿਕਲ ਨਾ ਜਾਵੇ। ਉਸ ਵੇਲੇ ਰਸਤੇ ਛੱਡ ਕੇ ਜਿੱਧਰ ਸਤਸੰਗ ਹੋ ਰਿਹਾ ਸੀ ਉਹ ਰਸਤਾ ਖੁੱਲ੍ਹਾ ਸੀ, ਵਿੱਚੇ ਵਿੱਚ ਜਾਂਦਾ ਸੀ ਗਲੀਆਂ 'ਚ ਹੀ, ਉਹਨੇ ਕਿਹਾ ਵੀ ਇੱਧਰ ਦੀ ਹੋ ਲਈਏ, ਅਤੇ ਅੱਗੇ ਹੋ ਰਹੇ ਸੀ ਸਤਸੰਗ, ਅਤੇ ਉਹਨੇ ਕਿਹਾ ਇੱਧਰ ਤਾਂ ਸਤਸੰਗ ਹੋ ਰਿਹਾ, ਅਤੇ ਮੇਰੀ ਤਾਂ ਮਾਂ ਨੇ ਬਚਨ ਲਿਆ ਹੋਇਆ ਵੀ ਸਤਸੰਗ ਦੇ ਵਿੱਚ ਨਹੀਂ ਜਾਣਾ, ਅਤੇ ਉਹਨੇ ਦੀ ਗੱਲ ਨਹੀਂ ਪੈਣ ਦੇਣੀ ਕੰਨ 'ਚ, 2 ਕੰਨਾਂ 'ਚ ਉਂਗਲੀਆਂ ਦੇ ਕੇ ਲੰਘ ਚੱਲਿਆ। ਜਦ ਕੋਲ ਦੀ ਲੰਘਣ ਲੱਗਿਆ ਕੰਡਾ ਲੱਗਿਆ ਉਹਦੇ, ਕੰਡਾ ਲੱਗਦੀ ਸਾਰ ਕੰਨ ਦੇ ਵਿੱਚੋਂ ਉਂਗਲੀਆਂ ਨਿਕਲ ਗਈਆਂ, ਅਤੇ ਗੋਡੇ 'ਤੇ ਪੈਰ ਰੱਖ ਕੇ ਕੰਡਾ ਕੱਢਣ ਲੱਗ ਗਿਆ, ਅਤੇ ਇੰਨੇ 'ਚ ਇੱਕ ਗੱਲ ਉਹਦੇ ਕੰਨ 'ਚ ਪੈ ਗਈ ਵੀ ਜਿਹੜੇ ਦੇਵਤੇ ਹੁੰਦੇ ਨੇ ਉਹਨਾਂ ਦੀ ਛਾਂ ਨਹੀਂ ਹੁੰਦੀ। ਬੰਦ ਕਰ ਲਿਆ, ਕਹਿਣ ਲੱਗਿਆ ਲਾਇਆ ਕੋਈ ਗੱਲ ਹੈ ਵੀ ਛਾਂ ਨਹੀਂ ਹੁੰਦੀ, ਮੇਰੇ ਨਾਲ ਕੀ ਸੰਬੰਧ ਇਹਦਾ। ਹੁੰਦੇ ਹੁੰਦੇ ਚਲਿਆ ਗਿਆ, ਅਤੇ ਚੋਰੀ ਰਾਜੇ ਨੇ ਕਿਹਾ ਵੀ ਚੋਰ ਕੱਢੋ, ਬਹੁਤ ਮਾਰ ਕਟਾਈ ਹੋਣ ਲੱਗ ਗਈ, ਕੋਈ ਨਾ ਚੋਰੀ ਦਾ ਪਤਾ ਲੱਗੇ। ਅਖੀਰ ਇੱਕ ਫਫਾ ਕੁੱਟਣੀ CID ਦੀ ਔਰਤ ਕਹਿਣ ਲੱਗੀ ਮੈਂ ਕੱਢਦੀ ਹਾਂ। ਉਹ ਇਕੱਲੇ ਇਕੱਲੇ ਘਰ 'ਚ ਫਿਰਦੀ ਉਹਨੇ ਦੇਖ ਲਿਆ ਵੀ ਇਹ ਘਰ ਵਾਲੇ ਕੰਮ ਕੋਈ ਨਹੀਂ ਕਰਦੇ, ਖਾਂਦੇ ਆ, ਪੀਂਦੇ ਆ, ਪਹਿਨਦੇ ਆ, ਵਧੀਆ ਵੀ ਹੋਵੇ ਨਾ ਤਾਂ ਚੋਰੀ ਇੱਥੇ। ਰਾਜੇ ਨੂੰ ਕਹਿਤਾ ਅਤੇ ਉਹ ਬੱਚੇ ਨੂੰ ਫੜ ਲਿਆ, ਮਾਰ ਕੁਟਾਈ ਹੋਣੀ ਸ਼ੁਰੂ ਹੋ ਗਈ, 15 ਦਿਨ ਕੁਟਾਈ ਹੁੰਦੀ ਰਹੀ। ਉਹ ਟਸ ਤੋਂ ਮਸ ਨਾ ਹੋਇਆ, ਕਹਿੰਦਾ ਮੈਂ ਤਾਂ ਕਰੀ ਨਹੀਂ ਚੋਰੀ। ਉਹਦੇ ਬਾਅਦ ਉਹ ਫਫਾ ਕੁੱਟਣੀ ਕਹਿਣ ਲੱਗੀ ਵੀ ਐਂ ਕਰੋ, ਮੈਂ ਮਨਾਉਣੀ ਆ, ਮੈਨੂੰ 2 ਬਾਹਾਂ ਲਾ ਦਿਓ ਮੇਰੇ ਹੋਰ। ਇੱਕ ਬਾਂਹ 'ਚ ਮਸਾਲ ਫੜ ਲਈ, ਇੱਕ 'ਚ ਸੰਖ ਫੜ ਲਿਆ, ਦੇਵੀ ਦਾ ਰੂਪ ਧਾਰ ਲਿਆ, ਕਾਠ ਦਾ ਸ਼ੇਰ ਬਣਾ ਲਿਆ, ਉਹਦੇ ਉੱਤੇ ਬੈਠ ਕੇ ਹੌਲੀ 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 ਗਾਹਾਂ ਜਾ ਕੇ ਉਹਦੇ ਦਰਵਾਜ਼ੇ ਕੋਲ ਗਈ। ਤਾਲਾ ਕਹਿਤਾ ਵੀ ਅੱਜ ਐਵੇਂ ਫਸਾਇਓ, ਲਾਇਓ ਨਾ। ਉਸ ਵੇਲੇ ਜਾ ਕੇ ਉਸਨੇ ਦੇਖਿਆ ਵੀ ਦੇਵੀ ਮਾਤ ਆ ਗਈ। ਉਸ ਵੇਲੇ ਉਹਨੇ ਕਿਹਾ ਬੇਟਾ ਤੈਨੂੰ ਬਹੁਤ ਇਸ ਰਾਜੇ ਨੇ ਮਾਰਿਆ ਅਤੇ ਮੈਂ ਤੈਨੂੰ ਆਜ਼ਾਦ ਕਰਾਉਣ ਵਾਸਤੇ ਆਈ ਹਾਂ। ਹੱਥ ਮਾਰਿਆ ਤਾਲੇ ਦੇ ਵਿੱਚ, ਤਾਲਾ ਉਹ ਗਿਆ, ਦਰਵਾਜ਼ਾ ਖੁੱਲ੍ਹ ਗਿਆ। ਕਹਿੰਦੀ ਗੱਲ ਸੁਣ, ਨਮਸਕਾਰ ਕਰੀ ਉਸਨੇ, ਕਹਿੰਦੀ ਗੱਲ ਸੁਣ, ਮੈਨੂੰ ਐਂ ਦੱਸ ਦੇ ਵੀ ਤੈਂ ਚੋਰੀ ਕਰੀ ਹੈ ਕਿ ਨਹੀਂ। ਜਦ ਦੱਸਣ ਲੱਗਿਆ ਨਿਗਾਹ ਪੈ ਗਈ ਉਹਦਾ ਲਾਈਟ ਦੇ ਵਿੱਚ, ਪਰਛਾਵਾਂ ਪਿੱਛੇ ਨੂੰ ਜਾਵੇ, ਦੱਸਦਾ ਦੱਸਦਾ ਹਟ ਗਿਆ। ਕਹਿੰਦਾ ਮਾਤਾ ਤੂੰ ਤਾਂ ਸਭ ਦੇ ਗੱਲਾਂ ਜਾਣਦੀ ਆ, ਦਿਲ ਦੀਆਂ, ਜੇ ਮੈਂ ਚੋਰੀ ਕਰੀ ਹੁੰਦੀ ਤੈਨੂੰ ਵੀ ਤਾਂ ਪਤਾ ਹੁੰਦਾ, ਮੈਂ ਕਰੀ ਉਹ ਨਹੀਂ। ਉਸ ਵੇਲੇ ਉਹਨੂੰ ਬਹੁਤ ਦਹਿਲ ਪਿਆ ਵੀ ਰਾਜਾ ਮੈਨੂੰ ਸਜ਼ਾ ਦਊ, ਅਤੇ ਬਾਂਹ ਦੇ ਵਿੱਚੋਂ ਮਸਾਲ ਥੱਲੇ ਗਿਰ ਗਈ ਅਤੇ 2 ਬਣੌਟੀ ਬਾਂਹ ਟੁੱਟ ਕੇ ਥੱਲੇ ਗਿਰ ਗਈ। ਉਹ ਬੱਚੇ ਨੂੰ ਛੱਡ ਦਿੱਤਾ, ਉਹ ਬੱਚਾ ਸਿੱਧਾ ਹੀ ਸਤਸੰਗ 'ਚ ਆਇਆ, ਨਮਸਕਾਰ ਕਰੀ। ਉਸ ਵੇਲੇ ਮਹਾਂਪੁਰਸ਼ਾਂ ਨੂੰ ਕਿਹਾ ਕਿ ਮਹਾਂਪੁਰਸ਼ੋ, ਤੁਹਾਡੇ 1 ਬਚਨ ਨੇ ਮੇਰੀ ਜਾਨ ਬਚਾ ਦਿੱਤੀ। ਮਾਂ ਕੋਲ ਆ ਗਿਆ, ਕਹਿੰਦਾ ਮਾਂ ਤੇਰੇ ਬਚਨ ਮੈਂ ਸਭ ਛੱਡੇ, ਅੱਜ ਤੋਂ ਚੋਰੀ ਛੱਡੀ, ਅੱਜ ਤੋਂ ਮੈਂ ਸਤਸੰਗ ਕਰੂੰ। ਮਹਾਰਾਜ ਕਹਿੰਦੇ ਵੀ ਦੇਖੋ ਕਿੰਨੀ ਘਰੀ ਇੱਕ ਬਚਨ ਸੁਣਿਆ, ਇੱਕ ਬਚਨ ਸੁਣਨ ਦੇ ਨਾਲ ਕਿੰਨਾ ਉਧਾਰ ਹੋ ਗਿਆ। ਸੋ ਇਸ ਕਰਕੇ ਕਬੀਰ ਹੈ, ਘੜੀ ਆਦੀ ਘੜੀ ਆਦੀ ਹੂੰਫੋਨਾਦ ਭਗਤਨ ਸੇਤੀ ਗੋਸ਼ਟੇ ਜੋ ਕੀ ਨੋ ਸੁਣੋ। ਸੋ ਆਪਾਂ ਵਿਚਾਰ ਕਰਦੇ ਹਾਂ ਕਿ ਮਹਾਰਾਜ ਜੀ ਨੇ ਜਿੰਨੇ ਵੀ ਆਪਾਂ ਸੰਸਾਰ 'ਚ ਆਏ ਹਾਂ ਆਪਣਾ ਸਫ਼ਰ ਬਹੁਤ ਲੰਬਾ ਹੈ। ਮਹਾਰਾਜ ਕਹਿੰਦੇ ਪਤਾ ਹੈ ਤੁਹਾਨੂੰ ਤੁਸੀਂ ਕਾਦੇ ਤੁਰੇ ਹੋਏ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਤੁਰਿਆ ਨੂੰ? ਕੋਈ ਬੰਦਾ ਦੱਸ ਸਕਦਾ ਵੀ ਮੈਨੂੰ ਇੰਨਾ ਚਿਰ ਹੋ ਗਿਆ? ਸਾਨੂੰ ਤਾਂ ਇੰਨਾ ਹੀ ਪਤਾ ਹੈ। ਜੇ ਪੁੱਛੋ ਤੇਰੀ ਉਮਰ ਕਿੰਨੀ ਹੈ, ਅਸੀਂ ਕਹਿੰਦੇ ਹਾਂ ਜੀ ਮੇਰੀ ਉਮਰ ਜੀ 50 ਸਾਲ ਦੀ ਹੋ ਗਈ, 40 ਸਾਲ ਦੀ ਹੋ ਗਈ, 60 ਸਾਲ ਦੀ ਹੋ ਗਈ, 20 ਸਾਲ ਹੈ, 24 ਸਾਲ ਹੈ। ਕਹਿੰਦੇ ਉਹ ਤੋਂ ਪਹਿਲਾਂ ਵੀ ਸੀਗਾ ਤੂੰ? ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਪਹਿਲਾਂ ਸੀਗਾ ਜਾਂ ਨਹੀਂ। ਆਦਮੀ ਸੋਚਣ 'ਤੇ ਮਜਬੂਰ ਹੋ ਜਾਂਦਾ ਵੀ ਹੈ ਮੈਂ ਪਹਿਲਾਂ ਵੀ ਸੀਗਾ, ਪਰ ਮੈਨੂੰ ਤਾਂ ਪਤਾ ਨਹੀਂ ਵੀ ਮੈਂ ਪਹਿਲਾਂ ਕੀ ਸੀਗਾ, ਮਰਨ ਤੋਂ ਬਾਅਦ ਵੀ ਮੈਂ ਹੋਵਾਂਗਾ। ਉਹਦਾ ਸਾਨੂੰ ਥੋੜ੍ਹਾ ਥੋੜ੍ਹਾ ਖਿਆਲ ਪੈਂਦਾ, ਜਦ ਸਾਡਾ ਭੂਤਾਂ ਪ੍ਰੇਤਾਂ ਨਾਲ ਵਾਹ ਪੈਂਦਾ ਹੈ ਉਸ ਵੇਲੇ ਪਤਾ ਲੱਗਦਾ ਵੀ ਫਲਾਣਾ ਮਰਿਆ ਨਹੀਂ, ਉਹ ਤਾਂ ਭੂਤ ਬਣ ਗਿਆ, ਕਿਉਂਕਿ ਇੰਨਾ ਕਿ ਸਾਨੂੰ ਪਤਾ ਇਹ ਤੂੰ ਗਾਹਾਂ ਸਾਡੀ ਨਿਗਾਹ ਨਹੀਂ ਹੈ, ਇਦੋਂ ਗਾਹਾਂ ਨਿਗਾਹ ਮਹਾਂਪੁਰਸ਼ਾਂ ਦੀ ਹੋਇਆ ਕਰਦੀ ਹੈ ਵੀ ਜਿਹੜਾ ਜੀ ਵਿਛੜਿਆ ਉਹ ਚਰਿਆ ਕਿੱਥੇ ਗਿਆ। ਉਹ ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਤੇਰੀ ਉਮਰ ਤਾਂ ਕੋਈ ਦੱਸ ਨਹੀਂ ਸਕਦਾ ਸੰਸਾਰ, ਤੈਨੂੰ ਤਾਂ ਤੁਰਦੇ ਨੂੰ ਬੇਅੰਤ ਯੁੱਗ ਬੀਤ ਗਏ, ਕੋਈ ਤੈਨੂੰ ਪਤਾ ਨਹੀਂ ਲੱਗਿਆ। ਇਸ ਤਰ੍ਹਾਂ ਨਾਲ ਪੜ ਲਓ ਸਾਰੇ।
ਤੈਨੂੰ ਚੱਲਦੇ ਨੂੰ ਸੋਝੀ ਨਾ ਵੀ ਆਈ, ਚੱਲਦੇ ਨੂੰ ਯੁੱਗ ਬੀਤ ਗਏ, ਸੋਝੀ ਨਾ ਆਈ, ਚੱਲਦੇ ਨੂੰ ਯੁੱਗ ਬੀਤ ਗਏ। Thank you.
ਸਾਨੂੰ ਨਹੀਂ ਪਤਾ ਲੱਗਦਾ ਸਾਡਾ ਸਫ਼ਰ ਕਦ ਸ਼ੁਰੂ ਹੋਇਆ ਹੈ ਅਤੇ ਕਦ ਕਰਦਾ ਚੱਲਿਆ, ਕਿੱਥੇ ਕਿੱਥੇ ਅਸੀਂ ਹੋ ਕੇ ਆਇਆ। ਮਹਾਰਾਜ ਕਹਿੰਦੇ, ਸੁਣ ਰਹੇ ਤੂੰ ਕੌਣ, ਕਾਂ ਤੇ ਆਇਆ, ਤੂੰ ਦੱਸ ਸਕਦਾ ਤੂੰ ਕੌਣ ਹੈ ਅਤੇ ਕਿੱਥੋਂ ਆਇਆ। ਏਤੀ ਨਾ ਜਾਣੇ ਕੇਤੀ ਕੁ ਮੁੱਦਤ, ਚਲਤੇ ਖਬਰ ਨਾ ਪਾਈ। ਤੂੰ ਕਹਿੰਦਾ ਮੈਂ ਪੜ੍ਹਿਆ ਲਿਖਿਆ ਬੰਦਾ, ਮੈਂ PhD ਹਾਂ, ਮੈਂ ਵੱਡਾ ਡਾਕਟਰ ਹਾਂ, ਵੱਡਾ ਸਾਇੰਟਿਸਟ ਹਾਂ, ਮੇਰੇ ਕੋਲ ਬੜਾ ਪੈਸਾ, ਤੈਨੂੰ ਐਂ ਪਤਾ ਤੂੰ ਕੱਦਾਂ ਚੱਲਿਆ ਹੋਇਆ, ਕਿੰਨਾ ਵੀ ਸਮਾਂ ਹੋ ਗਿਆ ਤੈਨੂੰ ਤੁਰਦੇ ਤੁਰਦੇ ਨੂੰ। ਨਾ, ਇਹਦਾ ਕੋਈ ਪਤਾ ਨਹੀਂ, ਹਨੇਰਾ ਸਾਡੇ ਮੂਹਰੇ। ਜਦ ਅਸੀਂ ਗੁਰੂ ਮਹਾਰਾਜ ਨੂੰ ਪੁੱਛਦੇ ਹਾਂ ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਸਭ ਕੁਛ ਜਾਣਦੇ ਹੋ, ਭੂਤ ਭਵਿੱਖ ਤੇ ਵਰਤਮਾਨ, ਜਿਹੜਾ ਸਮਾਂ ਲੰਘ ਗਿਆ ਉਹਨੂੰ ਵੀ ਜਾਣਦੇ ਹੋ, ਜਿਹੜਾ ਆਉਣਾ ਉਹਨੂੰ ਵੀ ਜਾਣਦੇ ਹੋ, ਜਿਹੜਾ ਹੁਣ ਲੰਘਦਾ ਉਹਨੂੰ ਵੀ ਜਾਣਦੇ ਹੋ, ਆਪ ਦੱਸ ਦਿਓ ਕਿਰਪਾ ਕਰਕੇ। ਉਸ ਵੇਲੇ ਮਹਾਂਪੁਰਸ਼ ਜਿੰਨੇ ਵੀ ਅਨੁਭਵੀ ਮਹਾਂਪੁਰਸ਼ ਸੰਸਾਰ 'ਤੇ ਹੋਏ ਨੇ, ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਗਿਣਤੀ ਵੀ ਕਰੀ ਹੈ ਵੀ ਕਿੰਨਾ ਚਿਰ ਹੋ ਗਿਆ ਜੀਵ ਨੂੰ ਚੱਲਦੇ। ਮਹਾਰਾਜ ਕਹਿੰਦੇ ਤੂੰ ਇੱਥੇ ਹੀ ਨਹੀਂ ਪਹਿਲਾਂ ਤੋਂ, ਤੇਰੇ ਬੜੇ ਰੂਪ ਬਦਲੇ ਨੇ, ਕਈ ਜਨਮ ਸਾਖ ਕਰ ਪਾਇਆ, ਕਿੰਨੇ ਜਨਮ ਤੂੰ ਬੂਟੇ ਬਣਦਾ ਰਿਹਾ, ਦਰਖਤ ਬਣਦਾ ਰਿਹਾ, ਕਿੰਨੇ ਜਨਮ ਤੂੰ ਪੱਥਰ ਸੈਲ ਗਿਰ ਕਰਿਆ, ਤੂੰ ਕਿੰਨੀ ਜਨਮ ਤਾਂ ਸੈਲ ਬਣਦਾ ਰਿਹਾ, ਪੱਥਰ ਬਣਦਾ ਰਿਹਾ, ਪਹਾੜ ਬਣਦਾ ਰਿਹਾ, ਕਈ ਜਨਮ ਗਰਭ ਹਿਰ ਖਰਿਆ, ਕਈ ਵਾਰੀ ਗਰਭ 'ਚ ਆਉਣਾ ਮਾਂ ਦੇ ਪੇਟ 'ਚ ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦਾ ਰਿਹਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕੀੜੇ ਪਤੰਗੇ, ਹਾਥੀ, ਹਰਨ, ਬਲਦ, ਇਹੋ ਜਿਹੇ ਜਨਮਾਂ 'ਚ ਹੀ ਆਇਆ। ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਗਕੁਲੀ ਮੇ ਆਏ, ਕਿਤੇ ਪੰਖ ਉਡਾਏ। ਗਿਣਤੀ ਸਿਆਣਿਆਂ ਨੇ ਕੀਤੀ ਹੈ, ਮਹਾਰਾਜ ਨੇ ਤਾਂ ਕਿਹਾ ਵੀ ਇਹ 84 ਲੱਖ ਜੂਨਾਂ ਦੇ ਵਿੱਚ ਹੀ ਤੂੰ ਲੰਘ ਕੇ ਆਏ, ਸਾਨੂੰ ਤਾਂ ਨਹੀਂ ਪਤਾ ਵੀ 84 ਲੱਖ ਕਿਹੜੀਆਂ। ਉਸ ਵੇਲੇ ਮਹਾਂਪੁਰਸ਼ ਦੱਸਦੇ ਨੇ ਕਿ 4 ਲੱਖ ਕਿਸਮ ਦੇ ਪੱਥਰਾਂ 'ਚ ਜਾਨ ਹੈ ਜਿਨ੍ਹਾਂ 'ਚੋਂ ਤੇਰੀ ਜਾਨ ਨੇ ਸ਼ੁਰੂ ਹੋਇਆ, 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਨੇ ਜਿਨ੍ਹਾਂ ਦੇ ਵਿੱਚੋਂ ਜੀਵਨ ਹੌਲੀ ਹੌਲੀ ਚੱਲਦਾ ਉੱਪਰ ਨੂੰ ਵਧਿਆ, 7.5 ਲੱਖ ਕਿਸਮ ਦੇ ਉਹ ਜੀਵ ਜੰਤੂ ਨੇ ਜਿਹੜੇ ਪੇਟ ਭਾਰ ਸੱਪਾਂ ਮੰਗਣ, ਗੰਡ ਗੰਡੋਲਿਆ ਮੰਗਣ ਤੁਰਦੇ ਨੇ, 7.5 ਲੱਖ ਕਿਸਮ ਦੇ ਉਹ ਨੇ ਜਿਹੜੇ ਫੰਗ ਲਾ ਕੇ ਅਸਮਾਨਾਂ 'ਚ ਉੱਡਦੇ ਨੇ, 4 ਲੱਖ ਕਿਸਮ ਦੇ ਉਹ ਨੇ ਜਿਹਨਾਂ ਜਿਹੜੇ ਪੈਰਾਂ ਦੇ ਭਾਰ ਤੁਰਦੇ ਆ, ਜਿਵੇਂ ਖੰਜ ਖੰਜੂਰ ਹੈ, ਸੈਂਕੜੇ ਪੈਰ ਨੇ, ਲੱਤਾਂ ਨੇ ਇਹਦੀਆਂ, ਬਲਦ ਦੀਆਂ 4 ਨੇ, ਕਿਸੇ ਦੀਆਂ 2 ਹੁੰਦੀਆਂ, ਮਨੁੱਖ ਦੀਆਂ ਵੀ 2 ਨੇ, ਕਈਆਂ ਦੇ 1 ਲੱਤ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਦੇ 4.5 ਲੱਖ ਕਿਸਮ ਦੀਆਂ ਜੂਨਾਂ 'ਚ ਗਿਆ, ਅਵਿਅਕਤ ਜੂਨਾਂ ਇੱਥੇ 2 ਲੱਖ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਭੂਤਾਂ ਪ੍ਰੇਤਾਂ ਦੀਆਂ, ਦੇਵਤਿਆਂ ਦੀਆਂ ਜੂਨਾਂ ਨੇ, ਅਤੇ ਬਾਕੀ ਰਹਿੰਦਾ ਜਿਹੜਾ ਉਹ ਕਹਿੰਦੇ ਪਾਣੀ ਵਿੱਚ ਹੈਗਾ, ਪਾਣੀ 'ਚ ਜੋ ਮੱਛੀਆਂ ਕੱਛੀਆਂ ਇਹ ਅੱਧ ਦੇ ਕਰੀਬ ਇਹ ਆ ਜਾਂਦੀਆਂ। ਸੋ ਇਸ ਤਰ੍ਹਾਂ ਦੇ ਨਾਲ ਤੂੰ ਬੜਾ ਲੰਮਾ ਸਫ਼ਰ ਕਰਿਆ, ਜੇ ਮੋਟਾ ਜਿਹਾ ਕਰੀਏ ਨਾ ਵੀ 1 ਚੱਕਰ ਲੱਗਿਆ ਤਾਂ ਸਾਨੂੰ ਜਿਹੜਾ ਮਨੁੱਖ ਜਨਮ ਮਿਲਿਆ ਇਹ 60 ਕਰੋੜ ਸਾਲ ਤੋਂ ਬਾਅਦ ਮਿਲਿਆ, ਇਹਨੂੰ ਅਸੀਂ ਕਿਵੇਂ ਵਿਰਥਾ ਗਵਾ ਦਿੰਦੇ ਹਾਂ। ਕਿਉਂ ਗਵਾ ਦਿੰਦੇ ਹਾਂ? ਕਿਉਂਕਿ ਸਾਨੂੰ ਸੋਝੀ ਨਹੀਂ, ਪਤਾ ਨਹੀਂ ਹੈ, ਨਾ ਪਤਾ ਹੋਣ ਕਰਕੇ ਹੱਦ ਤੋਂ ਜ਼ਿਆਦਾ ਕੀਮਤੀ ਜਿਹੜੀ ਇਹ ਦੇਹ ਸਾਨੂੰ ਮਨੁੱਖ ਦੀ ਪ੍ਰਾਪਤ ਹੋਈ ਹੈ, ਜਿਹਨੂੰ ਦੇਵਤੇ ਵੀ ਸਵਰਗ ਲੋਕਾਂ 'ਚ ਬੈਠੇ ਵਾਸ਼ਨਾ ਕਰਦੇ ਨੇ ਕਿ ਕਦ ਸਾਨੂੰ ਮਨੁੱਖਾਂ ਦੇ ਮਿਲੇ, ਕਦ ਅਸੀਂ ਭਜਨ ਕਰੀਏ, ਉਹ ਸਾਨੂੰ ਪ੍ਰਾਪਤ ਹੋਈ ਹੋਈ ਹੈ ਇਸ ਵੇਲੇ। ਮਹਾਰਾਜ ਕਹਿੰਦੇ ਤੈਨੂੰ ਮਿਲ ਗਈ ਮਨੁੱਖ ਦੀ ਦੇਹ, ਅਤੇ ਹੁਣ ਤੂੰ ਕੰਮ ਕਰ ਭਈ, ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀ। ਤੂੰ ਘਾਟੇ ਪਾਉਣ ਵਾਸਤੇ ਨਹੀਂ ਆਇਆ, ਵਾਧਿਆਂ ਦੇ ਕੰਮ ਕਰਨ ਵਾਸਤੇ ਆਇਆ, ਇਸ ਤਰ੍ਹਾਂ ਫਰਮਾਨ ਕਰ।
ਆਇਓ ਲਾ ਲੈਣ ਪੁਰਾਨੀ, ਆਇਓ ਲਾ ਲੈ, ਆਇਓ ਲਾ ਲੈਣ ਪੁਰਾਨੀ, ਆਇਓ ਲਾ
ਲੱਗਾ ਕਿਤਕ ਫੱਕੜੇ ਸਭ ਮੁਕਤੀ ਚੱਲੀ ਰਹਿਣ।